ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਕਿਉਂਕਿ ਜੀਵ ਨੂੰ ਲਾਲਚ ਆ ਹੀ ਜਾਂਦਾ, ਇਹਦੇ ਕਰਤੱਵ ਜਿਹੜੇ ਨੇ ਜੀਵ ਦੇ ਅੱਜ ਦੇ ਯੁੱਗ ਦੇ ਅੰਦਰ ਮਾੜੇ ਹੀ ਮਾੜੇ ਨੇ। ਨਾਮ ਵਿਹੂਣਾ ਮੁਕਤ ਕਿਵ ਹੋਏ, ਹੁਣ ਨਾਮ ਤੋਂ ਬਿਨਾਂ ਕਹਿੰਦੇ ਭਾਈ ਮੁਕਤ ਕਿਵੇਂ ਹੋਇਆ ਜਾ ਸਕਦਾ। ਜਦ ਤੱਕ ਸਾਡੇ ਮਨ ਦੇ ਅੰਦਰ ਨਾਮ ਨਹੀਂ, ਮੁਖ ਵਿੱਚ ਨਾਮ ਨਹੀਂ, ਉਦੋਂ ਤੱਕ ਅਸੀਂ ਮੁਕਤ ਕਿਵੇਂ ਹੋ ਸਕਦੇ ਹਾਂ। ਇਸ ਕਰਕੇ ਬੇਨਤੀ ਕਰਦੇ ਨੇ ਸਾਰਿਆਂ ਨੂੰ ਭਾਈ ਨਾਮ ਜਪਿਆ ਕਰੋ। ਬਿਨ ਨਾਵੈ ਬੇਰੋਧ ਸਰੀਰ, ਨਾਮ ਜਪੇ ਤੋਂ ਬਿਨਾਂ ਸਰੀਰ ਦੇ ਵਿੱਚ ਵਿਰੋਧ ਹੀ ਉੱਠੀ ਜਾਂਦਾ ਹੈ ਪਰਮੇਸ਼ਰ ਬਾਰੇ। ਵਿਰੋਧੀ ਤਾਕਤਾਂ ਜਿਹੜੀਆਂ ਸਰੀਰ ਦੇ ਅੰਦਰ ਆਪਣੇ ਕਾਮ ਕਰੋਧ ਲੋਭ ਮੋਹੰਕਾਰ ਵਿਸ਼ੇ ਵਿਕਾਰ ਹੋਰ ਜਿੰਨੀਆਂ ਵੀ ਅਲਾਮਤਾਂ ਨੇ, ਨਾਮ ਤੋਂ ਬਿਨਾਂ ਵਿਰੋਧ ਸਰੀਰ ਵਿਰੋਧ ਹੀ ਪੈਦਾ ਹੁੰਦਾ ਸਰੀਰ ਦੇ ਅੰਦਰ। ਨਾਮ ਜਪੀ ਜਾਂਦੇ ਆ ਤੇ ਸ਼ਾਂਤ ਰਹਿੰਦੇ ਨੇ, ਖਤਮ ਹੀ ਹੋ ਜਾਂਦੇ ਅੱਬਲ ਤਾਂ। ਨਹੀਂ ਤਾਂ ਸਰੀਰ ਦੇ ਅੰਦਰ ਜਿਹੜਾ ਵਿਰੋਧ ਹੈ, ਇਹ ਬਿਮਾਰੀਆਂ ਵੀ ਆਦੀ ਵਿਆਧੀ ਉਪਾਧੀ ਵੀ ਅਤੇ ਵਿਸ਼ੇ ਵਿਕਾਰ ਵੀ ਜਿੰਨਾ ਕੁਝ ਵੀ ਹੈ, ਨਾਮ ਤੋਂ ਬਿਨਾਂ ਸਰੀਰ ਅੰਦਰ ਵਿਰੋਧ ਹੀ ਪੈਦਾ ਹੁੰਦਾ ਰਹਿੰਦਾ। ਕਿਉਂ ਨਾ ਮਿਲ ਹੈ ਕੱਟ ਹੈ ਮਨ ਪੀਰ, ਕਿਉਂ ਨੀ ਮਿਲਦਾ ਤੂੰ ਵਾਹਿਗੁਰੂ ਨੂੰ ਅਤੇ ਆਪਣੇ ਮਨ ਦੀ ਪੀੜਾ ਕਿਉਂ ਨੀ ਕੱਟਦਾ? ਕਿਉਂਕਿ ਨਾਮ ਜਪੇ ਤੋਂ ਬਿਨਾਂ ਤੈਨੂੰ ਹਮੇਸ਼ਾ ਹੀ ਦੁੱਖ ਹੋਵੇਗਾ। ਇਹ ਜਾਣ ਸੰਸਾਰ ਦੇ ਅੰਦਰ ਕਿਵੇਂ ਪੱਕਾ ਨਹੀਂ ਆ, ਮੈਂ ਚਲੇ ਜਾਣਾ, ਬਾਤ ਬਟਾਊ ਆਵੈ ਜਾਏ, ਬਟਾਊ ਸਿਉਂ ਜੋ ਲਾਵੈ ਨੇਹ ਤਾਕ ਹਾਥ ਨਾ ਆਵੈ, ਕਿਹੇ ਸ੍ਰੀ ਸੁਖਮਨੀ ਸਾਹਿਬ ਚ ਪੜ੍ਹਨੇ। ਬਾਤ ਬਟਾਊ, ਬਟਾਊ ਜਿਹੜਾ ਹੁੰਦਾ ਯਰਾਹੀ ਪੰਧ ਯਾਤਰੀ, ਉਹ ਬਾਟ ਤੇ ਆਉਂਦਾ, ਰਸਤੇ ਤੇ ਆਉਂਦਾ, ਆਵੈ ਜਾਏ, ਆਇਆ ਤੇ ਚਲਿਆ ਗਿਆ, ਸਰਾਂ ਚ ਠਹਿਰਿਆ ਚਲਿਆ ਗਿਆ, ਜਾਂ ਰਾਹੀ ਪੰਧ ਹੀ ਤੁਰੇ ਜਾਂਦੇ ਨੇ, ਉਧਰੋਂ ਹੋਰ ਆਈ ਜਾਂਦੇ ਨੇ, ਇਧਰੋਂ ਜਾਈ ਜਾਂਦੇ ਨੇ। ਇਹ ਜੀਵ ਵੀ ਸੰਸਾਰ ਦੇ ਅੰਦਰ ਇਸੇ ਤਰ੍ਹਾਂ ਹੀ ਇਹ ਵਟਾਊ ਹੈ, ਆਈ ਜਾਂਦਾ ਜਾਈ ਜਾਂਦਾ, ਆ ਗਿਆ ਫਿਰ ਚਲਿਆ ਗਿਆ, ਆ ਗਿਆ ਫਿਰ ਚਲਿਆ ਗਿਆ। ਕਿਆ ਲੈ ਆਇਆ, ਕਹਿੰਦੇ ਪਾਂਡੇ ਦੱਸ, ਜਦੋਂ ਇਹ ਦੁਨੀਆਂ ਚ ਜੀਵ ਆਉਂਦਾ ਕੀ ਲੈ ਕੇ ਆਉਂਦਾ ਹੈ? ਇਹਦੇ ਕੋਲ ਆਪਣੇ ਕੱਪੜੇ ਵੀ ਨਹੀਂ ਹੁੰਦੇ, ਨਗਨ ਅਵਸਥਾ ਚ ਆਉਂਦਾ ਹੈ। ਕਿਆ ਪੱਲੇ ਪਾਏ, ਇਹ ਆਪਣੇ ਪੱਲੇ ਵਿੱਚ ਕੀ ਲੈ ਕੇ ਜਾਂਦਾ ਮਰਨ ਵੇਲੇ? ਇਹ ਗੱਲ ਦੀ ਜ਼ਰਾ ਵਿਚਾਰ ਕਰਨੀ ਚਾਹੀਦੀ ਹੈ ਕਿ ਜੰਮਣ ਵੇਲੇ ਕੀ ਲੈ ਕੇ ਆਇਆ ਸੀ ਤੇ ਮਰਨ ਵੇਲੇ ਕੀ ਲੈ ਕੇ ਜਾਣਾ। ਜਦੋਂ ਗੱਲ ਇਹ ਬੰਦਾ ਸਮਝ ਜਾਵੇ ਕਿ ਨਾ ਜੰਮਣ ਵੇਲੇ ਕੁਛ ਲੈ ਕੇ ਆਇਆ ਤਾਂ ਮਰਨ ਵੇਲੇ ਲੈ ਕੇ ਕੁਛ ਨਹੀਂ ਜਾਣਾ, ਤਾਂ ਫਿਰ ਟੋਟਾ ਹੀ ਟੋਟਾ ਹੈ, ਘਾਟਾ ਹੀ ਘਾਟਾ ਹੈ। ਐਵੇਂ ਦੁਨੀਆਂ ਲਈ ਭੱਜਿਆ ਫਿਰਦਾ ਰਿਹਾ, ਪਰਿਵਾਰ ਲਈ ਭੱਜਿਆ ਫਿਰਦਾ ਰਿਹਾ, ਝੂਠੀਆਂ ਸ਼ੋਹਰਤਾਂ ਲਈ ਭੱਜਿਆ ਫਿਰਦਾ ਰਿਹਾ, ਪਤਾ ਨਹੀਂ ਕਿੰਨਾ ਕੁਛ ਗੁਨਾਹ ਇਕੱਠੇ ਕਰਦਾ ਰਿਹਾ। ਕੀ ਇਹਦੇ ਪੱਲੇ ਹੈ ਜਾਣ ਵੇਲੇ? ਖਾਲੀ ਜਾ ਰਿਹਾ ਨਾਮ ਤੋਂ ਬਿਨਾਂ। ਬਿਨ ਨਾਵੈ ਟੋਟਾ ਸਭ ਥਾਂ, ਕਹਿੰਦੇ ਨਾਮ ਤੋਂ ਬਿਨਾਂ ਹਰੇਕ ਜਗ੍ਹਾ ਦੇ ਉੱਤੇ ਬੰਦੇ ਨੂੰ ਘਾਟਾ ਹੀ ਘਾਟਾ ਹੈ। ਜਦ ਤੱਕ ਨਾਮ ਨਹੀਂ ਜਪਦਾ ਉਦੋਂ ਤੱਕ ਇਹਦੇ ਪੱਲੇ ਚ ਕੁਛ ਨਹੀਂ ਪੈਂਦਾ। ਇਸ ਗੱਲ ਦੀ ਸੋਝੀ ਪਾਉਣੀ ਬਹੁਤ ਜ਼ੋਰ ਨਾਲ ਪਾਉਣੀ ਪੈਂਦੀ, ਰੋਜ਼ ਕਹਿਣਾ ਪੈਂਦਾ, ਪਰ ਫਿਰ ਵੀ ਦੇਖੋ ਆਪਣਾ ਮਨ ਮੰਨਦਾ ਨਹੀਂ। ਇੰਨਾ ਸਤਿਗੁਰੂ ਰੋਜ਼ ਕਹਿੰਦੇ ਫਿਰ ਵੀ ਮਨ ਨਾਮ ਜਪਣ ਤੋਂ ਮੁਨਕਰ ਹੈ, ਬਾਣੀ ਪੜ੍ਹਦਾ ਹੈ, ਸੁਣ ਕੇ ਕਹਿੰਦਾ ਗੱਲ ਤਾਂ ਠੀਕ ਹੈ, ਬਸ ਇੰਨਾ ਜ਼ਰੂਰ ਕਹਿੰਦਾ ਵੀ ਗੱਲ ਸਹੀ ਹੈ, ਪਰ ਬਾਹਰ ਜਾ ਕੇ ਫਿਰ ਬਦਲ ਜਾਂਦਾ। ਕਹਿੰਦੇ ਹੁਣ ਕੀ ਕਰੀਏ, ਨਾਮ ਕਿਵੇਂ ਜਪੀਏ, ਘਰ ਦੇ ਕੰਮ ਜੋ ਹੋਏ, ਆਹ ਹੋਇਆ, ਇਹ ਹੋਇਆ, ਬਹਾਨੇਬਾਜ਼ੀਆਂ ਮਨ ਕਰਦਾ ਕਈ ਪ੍ਰਕਾਰ ਦੀਆਂ। ਹੁਣ ਇਸ ਗੱਲ ਵਿੱਚ ਸਤਿਗੁਰਾਂ ਤੋਂ ਮਦਦ ਲਈਏ, ਬੇਨਤੀ ਕਰੀਏ ਕਿ ਮਹਾਰਾਜ ਕਥਾ ਵੀ ਸੁਣਦੇ ਹੈ, ਕੀਰਤਨ ਵੀ ਸੁਣਦੇ ਹੈ, ਬਾਣੀ ਵੀ ਪੜ੍ਹਦੇ ਹੈ, ਪਰ ਮਨ ਨਹੀਂ ਮੰਨਦਾ ਨਾਮ ਵਾਲੇ ਪਾਸੇ। ਜਦ ਮਨ ਮੰਨਣੀ ਨਹੀਂ ਕਰਦਾ ਹੈ ਤਾਂ ਨਾਮ ਕਿਵੇਂ ਜਪੀਏ? ਮਨ ਨਾਮ ਜਪਣ ਨੂੰ ਨਹੀਂ ਮੰਨਦਾ, ਮਨ ਬਾਣੀ ਪੜ੍ਹਨ ਨੂੰ ਨਹੀਂ ਮੰਨਦਾ, ਮਨ ਤਾਂ ਕੇਵਲ ਬਸ ਗੱਲਾਂ ਬਾਤਾਂ ਨੂੰ ਮੰਨਦਾ ਹੈ, ਮਨ ਕੇਵਲ ਹੋਰ ਪਾਸੇ ਨੂੰ ਜਾਣ ਨੂੰ ਮੰਨਦਾ ਹੈ। ਕਹਿੰਦੇ ਜੇ ਵਾਹਿਗੁਰੂ ਮਿਲ ਜਾਣ, ਜੇ ਸਤਿਗੁਰੂ ਮਿਲ ਜਾਣ ਤਾਂ ਜੀਵ ਨੂੰ ਸਤਿਗੁਰੂ ਸਮਝਾ ਸਕਦੇ ਨੇ। ਲਾਹਾ ਮਿਲੇ ਜਾਂ ਦੇ ਬੁਝਾਏ, ਜੇ ਸਤਿਗੁਰੂ ਬੁਝਾਏ ਸਮਝਾ ਦੇਣ ਇਹਨੂੰ ਤਾਂ ਇਹਨੂੰ ਲਾਹਾ ਮਿਲ ਸਕਦਾ ਨਾਮ ਦਾ। ਇੱਕ ਹੁੰਦੀ ਕਿਰਪਾ, ਇੱਕ ਹੁੰਦਾ ਕਹਿਣਾ। ਹੁਣ ਕਹਿਣ ਨੂੰ ਤਾਂ ਸਤਿਗੁਰੂ ਰੋਜ਼ ਸਾਰਿਆਂ ਨੂੰ ਹੀ ਕਹਿੰਦੇ ਨਾਮ ਜਪੋ, ਪਰ ਜਦ ਤੱਕ ਕਿਰਪਾ ਨਹੀਂ ਕਰਦੇ ਉਦੋਂ ਤੱਕ ਜਪੀਏ ਕਿਵੇਂ? ਉਹ ਤਾਂ ਹੁਣ ਆਪਾਂ ਹੀ ਬੇਨਤੀ ਕਰੀ ਤਾਂ ਉਹ ਤਾਂ ਕੱਲੇ ਕੱਲੇ ਨੇ ਆਪਣੀ ਆਪਣੀ ਬੇਨਤੀ ਕਰਨੀ ਹੱਥ ਜੋੜ ਕੇ ਮਹਾਰਾਜ ਮੈਂ ਸੁਣਿਆ ਹੈ ਕਿ ਨਾਮ ਦੇ ਨਾਲ ਹੀ ਸਭ ਕੁਛ ਬਣਦਾ ਵੀ ਮੈਨੂੰ ਵੀ ਨਾਮ ਜਪਾਓ ਉਹਦੇ ਲਈ ਲਗਾਤਾਰ ਫਿਰ ਅਰਦਾਸਾਂ ਬੇਨਤੀਆਂ ਆਪਣਾ ਨਾਮ ਦੇਹੋ ਫਿਰ ਕਿੰਨੀਆਂ ਹੀ ਬੇਨਤੀਆਂ ਤੋਂ ਬਾਅਦ ਜਾ ਕੇ ਕਿਤੇ ਜੇ 100 ਸਾਲ ਵੀ ਅਰਦਾਸ ਕਰਕੇ ਨਾਮ ਮਿਲ ਜੇ ਤਾਂ ਵੀ ਘਾਟੇ 'ਚ ਨਹੀਂ ਹੈ ਮਿਲ ਜਾਏ ਕਿਉਂਕਿ ਨਾਮ ਤਾਂ ਜੇ ਜ਼ਿੰਦਗੀ ਦੇ ਅੰਤਮ ਸਵਾਸਾਂ 'ਤੇ ਵੀ ਮਿਲ ਗਿਆ ਤਾਂ ਵੀ ਤਰ ਜਾਣਾ ਆਪਾਂ ਨੇ ਜਿਵੇਂ ਅਜਾਮਲ ਤਰ ਗਿਆ ਨਾਰਾਇਣ ਕਹਿ ਕੇ ਮਹਾਰਾਜ ਕਹਿੰਦੇ ਕੋਈ ਘਾਟਾ ਨਹੀਂ ਰੋਜ਼ ਬੇਨਤੀ ਕਰੀ ਜਾਓ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦੇ ਨਰਾਜ ਨਾਨਕ ਚਾਹੋਏ ਸ਼ੌਕ ਤਾਂ ਹੈ ਮਹਾਰਾਜ ਪਰ ਜੀ ਨਹੀਂ ਕਰਦਾ ਤੁਹਾਨੂੰ ਸਹੀ ਗੱਲ ਦੱਸਦੇ ਸੱਚ ਸੱਚ ਬੋਲਦੇ ਹੋ ਤੇ ਮਹਾਰਾਜ ਹੈ ਮੈਂ ਬੜਾ ਬੇਈਮਾਨ ਜਿਹਾ ਬੰਦਾ ਹਰ ਤਰ੍ਹਾਂ ਦੇ ਅੱਖਰ ਵਰਤੇ ਨੇ ਲੂਣ ਹਰਾਮੀ ਗੁਨਹਗਾਰ ਬੇਗਾਨਾ ਅਲਪ ਮਤ ਭਾਈ ਗੁਰਦਾਸ ਜੀ ਕਹਿੰਦੇ ਚੋਰ ਯਾਰ ਜੂਆਰ ਹਾਂ ਪਰ ਘਰ ਜੋ ਹੰਦਾ ਸਾਰੇ ਕੁਛ ਹੀ ਵਰਤ ਸਭ ਹੀ ਵਰਤ ਦੋ ਮੈਂ ਸਭ ਤੋਂ ਨਿਕੰਮਾ ਹਾਂ ਜੀ ਮੈਂ ਤਾਂ ਬੜਾ ਸ਼ੈਤਾਨ ਜਿਹਾ ਬੰਦਾ ਜੀ ਮੈਂ ਬਿਲਕੁਲ ਨਹੀਂ ਮੈਂ ਸਭ ਅੱਖਰ ਮੇਰੇ 'ਤੇ ਲੱਗਦੇ ਨੇ ਮੈਂ ਬੜਾ ਲੂਣ ਹਰਾਮੀ ਹਾਂ ਜੀ ਤੁਹਾਡਾ ਲੂਣ ਖਾ ਕੇ ਹਰਾਮ ਕਰੀ ਜਾਂਦਾ ਮੈਂ ਹਰਾਮ ਖੋਰ ਹਾਂ ਜੀ ਮਹਾਰਾਜ ਕਹਿੰਦੇ ਹਰਾਮ ਖੋਰ ਨਿਰਗੁਣ ਕੋ ਤੂਠਾ ਹਰਾਮ ਖੋਰ ਨਿਰਗੁਣ 'ਤੇ ਵੀ ਕਈ ਵਾਰ ਬਖਸ਼ਿਸ਼ ਕਰਨੇ ਇਉਂ ਆਪਣੇ ਆਪ ਨੂੰ ਨੀਵਾਂ ਲਿਜਾਣ ਲਈ ਅੱਖਰ ਵਰਤਨੇ ਕਿ ਮਨ ਦੀ ਗਰੀਬੀ ਆ ਜਾਵੇ ਮੇਰੇ ਅੰਦਰ ਵਣਜ ਵਾਪਾਰ ਵਣਜੈ ਵਾਪਾਰੀ ਇਹ ਜਿਹੜੇ ਸੰਸਾਰ ਦੇ ਲੋਕ ਨੇ ਵਪਾਰ ਕਰਦੇ ਨੇ ਵਣਜ ਵਪਾਰ ਕਰੀ ਜਾਂਦੇ ਨੇ ਬਸ ਦੁਨੀਆਂ ਦੇ ਵਪਾਰ ਕਰੀ ਜਾਂਦੇ ਮੇਰਾ ਬਿਜ਼ਨਸ ਬੜਾ ਹੈ ਮੇਰਾ ਵਣਜ ਬੜਾ ਹੈ ਵਪਾਰ ਬੜਾ ਹੈ ਵਿਣ ਨਾਵੈ ਕੈਸੀ ਪਤ ਸਾਰੀ ਪਰ ਸ੍ਰੇਸ਼ਟ ਪਤ ਨਾਮ ਤੋਂ ਬਿਨਾਂ ਕਿਵੇਂ ਬਣੇਗੀ ਦੁਨੀਆਂ 'ਚ ਤਾਂ ਬਣਾ ਲਏਗਾ ਇੱਜ਼ਤ ਕਿੰਨਾ ਹੀ ਮਰਜ਼ੀ ਅਮੀਰ ਆਦਮੀ ਹੋਵੇ ਕਿੰਨਾ ਹੀ ਅਮੀਰ ਹੋਵੇ ਵੱਡੇ ਤੋਂ ਵੱਡਾ ਅਮੀਰ ਹੋਵੇ ਜਦ ਧਰਮ ਰਾਜੇ ਦੇ ਕੋਲ ਲਾਈਨ 'ਚ ਲੱਗ ਕੇ ਖੜਦੇ ਉੱਥੇ ਸਾਰੇ ਨਿੰਮੋ ਝੂਣੇ ਜਿਹੇ ਹੋ ਕੇ ਖੜੇ ਹੁੰਦੇ ਪਛਤਾਵਾ ਕਰਦੇ ਨੇ ਨੀਵੀਆਂ ਪਾ ਕੇ ਖੜਦੇ ਨੇ ਕਿਉਂ ਬਈ ਤੂੰ ਤਾਂ ਬੜਾ ਅਮੀਰ ਸੀ ਦੁਨੀਆਂ 'ਚ ਕਹਿੰਦਾ ਉੱਥੇ ਹੀ ਸੀ ਇੱਥੇ ਤਾਂ ਬਸ ਕੱਖ ਵੀ ਨਹੀਂ ਹੈ ਮੇਰੇ ਕੋਲ ਹੋ ਨਹੀਂ ਜਾਂਦਾ ਕਈ ਵਾਰ ਬੰਦੇ ਨੂੰ ਉੱਜੜਨਾ ਪੈ ਜਾਂਦਾ ਸੋ ਬਹੁਤ ਸਾਲ ਪਹਿਲਾਂ ਜਿਵੇਂ ਉਹ ਬਾਹਰੋਂ ਉੱਜੜ ਕੇ ਆਏ ਸੀਗੇ ਲੜਾਈ ਲੱਗ ਗਈ ਸੀ ਜਦ ਰਾਕ ਵਾਲਿਆਂ ਦੀ ਕਹਿੰਦੇ 15 ਮਿੰਟ ਹੀ ਮਿਲੇ ਸਾਨੂੰ ਸਿਰਫ ਨਿਕਲਣ ਲਈ 15 ਮਿੰਟ ਜਿਨ੍ਹਾਂ ਦੇ ਉੱਥੇ ਬੜੇ ਬੜੇ ਮਹਿਲ ਸੀ ਬੜੇ ਬੜੇ ਰੁਪਈਏ ਸੀ ਕੁੜਤਾ ਪਜਾਮਾ ਪਾਉਣ ਦਾ ਟਾਈਮ ਨਹੀਂ ਮਿਲਿਆ ਭੱਜ ਕੇ ਏਅਰਪੋਰਟ ਤੇ ਆ ਕੇ ਸਿਰਫ ਬਨੈਣ ਹੀ ਪਾਈ ਹੋਈ ਸੀ ਦਿੱਲੀ ਏਅਰਪੋਰਟ ਤੇ ਉੱਤਰੇ ਉਹ ਆ ਕੇ ਕੀ ਮਿਲਿਆ ਜਮਦੂਤ ਵੀ ਇਸ ਤਰ੍ਹਾਂ ਹੀ ਕਰਦੇ ਜਦ ਤੋਰਨਗੇ ਨਾ ਇਹ ਤਾਂ 15 ਮਿੰਟ ਦਿੱਤੇ ਸੀ ਨਾ ਇੱਥੇ ਤਾਂ 1 ਸੈਕਿੰਡ ਵੀ ਨਹੀਂ ਮਿਲਣਾ ਹੈ ਕਹਿੰਦੇ ਚਾਹ ਦਾ ਕੱਪ ਹੱਥ 'ਚ ਹੀ ਰਹਿ ਗਿਆ ਉਹ ਬਾਹਲੇ ਤੇਜ਼ ਨੇ ਲਿਜਾਣ ਨੂੰ ਬਹੁਤ ਤੇਜ਼ ਨੇ ਆਉਂਦੇ ਹੀ ਮੂੰਹ ਮਾਂ ਸਭ ਬੰਦ ਕਰ ਦਿੰਦੇ ਨੇ ਇਸ ਕਰਕੇ ਮਹਾਰਾਜ ਕਹਿੰਦੇ ਨਾਮ ਤੋਂ ਬਿਨਾਂ ਤੇਰੀ ਇੱਜ਼ਤ ਨਹੀਂ ਬਣਨੀ ਉਹ ਇਸੇ ਕਰਕੇ ਕਹਿੰਦੇ ਇੱਕ ਵਾਰ ਜਪਿਆ ਹੋਇਆ ਕਿਤੇ ਬਹੁਤ ਲਾਹਾ ਕਰ ਜਾਂਦਾ ਕਿਤੇ ਇੱਕ ਵਾਰ ਆਮ ਤੌਰ ਤੇ ਆਪਾਂ ਬਹੁਤ ਸਿਆਣੇ ਹਾਂ ਸਾਰੇ ਕਿਸੇ ਗੱਲ ਵਿੱਚ ਕੋਈ ਲਾਭ ਮਿਲਦਾ ਹੋਵੇ ਕਹਿੰਦੇ ਫਲਾਣੇ ਥਾਂ ਪਹਿਲਾਂ ਜਿਵੇਂ ਬੜੇ ਪੁਰਾਣੇ ਟਾਈਮ ਤੇ ਇੱਕ ਸਕੀਮ ਚੱਲੀ ਸੀ ਕਹਿੰਦੇ 1000 ਰੁਪਈਆ ਜਮ੍ਹਾਂ ਕਰਾਓ 25 ਸਾਲਾਂ ਬਾਅਦ 1 ਲੱਖ ਰੁਪਈਆ ਲੈ ਲਓ ਬੜੀ ਸੌਖੀ ਸਕੀਮ ਬੜੇ ਲੋਕਾਂ ਨੇ ਕਰਵਾਈ ਉਸ ਲਈ ਬੰਦਾ ਬਹੁਤ ਸਿਆਣਾ ਹੈ ਪਰ ਜਦੋਂ ਇਹ ਕਹਿੰਦੇ ਕਿ ਸੰਗਤ 'ਚ ਬਹਿ ਕੇ ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਪਤਾ ਕੀ ਕਹਿੰਦੇ ਆ ਕਹਿੰਦੇ ਇਹ ਤਾਂ ਸਤਨਾਮ ਵਾਹਿਗੁਰੂ ਹੀ ਕਹਾਈ ਜਾਂਦਾ ਇਹ ਤਾਂ ਵਾਹਿਗੁਰੂ ਕਹਾਈ ਜਾਂਦਾ ਇਹ ਉਹ ਬੰਦੇ ਕਹਿੰਦੇ ਨੇ ਜਿਨ੍ਹਾਂ ਨੂੰ ਹਲੇ ਅਕਲ ਨਹੀਂ ਸੋਝੀ ਨਹੀਂ ਪਤਾ ਹੀ ਨਹੀਂ ਨਾਮ ਬਾਰੇ ਗਿਆਨ ਹੀ ਨਹੀਂ ਹੈ ਕਿਉਂਕਿ ਨਾਮ ਦੀ ਇੰਨੀ ਵੱਡੀ ਕੀਮਤ ਨਾਮ ਸਭ ਤੋਂ ਵੱਡਾ ਹੈ ਇਸੇ ਕਰਕੇ ਰੋਜ਼ ਰੌਲਾ ਪਾਉਂਦੇ ਹੋ ਨਾਮ ਜਪੋ ਮਹਾਰਾਜ ਕਹਿੰਦੇ ਮੈਂ ਰੋਜ਼ ਇਸੇ ਕਰਕੇ ਕਹਿਣਾ ਇਹਨਾਂ ਨੂੰ ਸਮਝਾ ਪਈ ਨਾਮ ਜਪ ਸਭ ਨੂੰ ਕਹਿੰਦੇ ਨਾਮ ਜਪੋ ਕਿਉਂਕਿ ਜਿਹਦੇ ਮੂੰਹ ਵਿੱਚ ਗੁਰਬਾਣੀ ਆ ਜਾਵੇ ਇੱਕ ਵਾਰ ਨਾਮ ਆ ਜਾਵੇ ਜਮਦੂਤ ਝਿਜਕਦੇ ਨੇ ਉਹਦੇ ਤੋਂ ਇਹਨੇ ਇੱਕ ਵਾਰ ਵਾਹਿਗੁਰੂ ਕਿਹਾ ਹੈ ਸਿਰਫ ਇੱਕੋ ਵਾਰੀ ਜਿਹਨੇ ਜ਼ਿੰਦਗੀ 'ਚ ਵਾਹਿਗੁਰੂ ਕਿਹਾ ਹੈ ਉਹਦੇ ਉੱਤੇ ਵੀ ਡੰਡਾ ਚੁੱਕਣੋਂ ਡਰਦੇ ਨੇ ਵੀ ਕਿਤੇ ਸਾਨੂੰ ਹੀ ਨਾ ਉਲਟ ਪੈ ਜੇ ਕੰਮ। ਇਸ ਕਰਕੇ ਅਸੀਂ ਤਾਂ ਕਹਿੰਦੇ ਜਿੰਨਾ ਲਾਹਾ ਖੱਟਿਆ ਜਾਂਦਾ ਵੱਧ ਤੋਂ ਵੱਧ ਓਨਾ ਹੀ ਲਾਹਾ ਖੱਟ ਕੇ ਇੱਥੋਂ ਸੰਸਾਰ ਤੋਂ ਚੱਲੀਏ। ਵਾਹਿਗੁਰੂ 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 ਆਓ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ 931 ਅੰਗ ਤੇ ਦੱਖਣੀ ਓਂਕਾਰ ਬਾਣੀ ਹੈ 17ਵੀਂ ਪੌੜੀ ਬਖਸ਼ਿਸ਼ ਕਰ ਰਹੇ ਗੁਰੂ ਸਾਹਿਬ ਜੀ। ਗੁਣ ਵਿਚਾਰੇ ਗਿਆਨੀ ਸੋਏ। ਕਹਿੰਦੇ ਮਹਾਰਾਜ ਗਿਆਨਵਾਨ ਕੌਣ ਹੈ? ਬ੍ਰਹਮ ਗਿਆਨੀ ਦੀ ਗੱਲ ਹੈ। ਕਹਿੰਦੇ ਭਾਈ ਜਿਹੜਾ ਗੁਣਾਂ ਦੀ ਵਿਚਾਰ ਕਰਦਾ ਹੈ, ਜਿਹੜਾ ਇਹ ਵਿਚਾਰ ਕਰਦਾ ਹੈ ਕਿ ਸੱਚ ਬੋਲਣਾ ਚੰਗਾ ਹੈ, ਦਇਆ ਕਰਨੀ ਚੰਗੀ ਹੈ, ਸੰਤੋਖ ਰੱਖਣਾ ਚੰਗਾ ਹੈ, ਸੱਤ ਰੱਖਣਾ ਚੰਗਾ ਹੈ, ਜਤ ਪਹਾਰਾ ਧੀਰਜ ਸੁਨਿਆਰ ਅਹਰਨ ਮਤ ਵੇਦ ਹਥਿਆਰ ਭਾਓ ਖੱਲਾ ਅਗਨ ਤਪਤਾਓ ਭਾਂਡਾ ਭਾਓ ਅੰਮ੍ਰਿਤ ਤੇ ਧਾਲ ਘੜੀਆ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿੰਨ ਕਾਰ ਨਾਨਕ ਨਦਰੀ ਨਦਰ ਨਿਹਾਲ। ਇਸ ਕਰਕੇ ਗੁਣਾਂ ਦੀ ਜਿਹੜੀ ਵਿਚਾਰ ਹੈ ਨਾ, ਇਹ ਸਾਰਿਆਂ ਨਾਲੋਂ ਵੱਡੀ ਹੈ ਕਿ ਗੁਣਾਂ ਦੀ ਵਿਚਾਰ ਕਰੇ, ਪਰਮੇਸ਼ਰ ਦੇ ਗੁਣਾਂ ਦੀ ਵਿਚਾਰ ਕਿ ਸ਼ੁਭ ਗੁਣ ਕਿਹੜੇ ਕਿਹੜੇ ਨੇ। ਸ਼ੁਭ ਗੁਣ ਜਦ ਤੱਕ ਨਹੀਂ ਵਿਚਾਰਦਾ, ਉਹ ਸਾਰੇ ਸ਼ੁਭ ਗੁਣ ਗੁਰਬਾਣੀ ਦੇ ਵਿੱਚ ਨੇ। ਮਹਾਰਾਜ ਕਹਿੰਦੇ ਗੁਣ ਦੇ ਵਿੱਚ ਕੀ ਹੈ, ਕਿਉਂ ਗੁਣ ਵਿਚਾਰਨਾ ਚਾਹੀਦਾ ਹੈ? ਗੁਣ ਮਹਿ ਗਿਆਨ ਪ੍ਰਾਪਤ ਹੋਏ। ਇਹ ਜਿਹੜੇ ਸ਼ੁਭ ਗੁਣ ਨੇ ਨਾ, ਇਹਨਾਂ ਦੇ ਵਿੱਚੋਂ ਹੀ ਰੱਬੀ ਗਿਆਨ ਪ੍ਰਾਪਤ ਹੁੰਦਾ, ਆਤਮਕ ਗਿਆਨ ਹੁੰਦਾ। ਸ਼ੁਭ ਗੁਣਾਂ ਦੀ ਵਿਚਾਰ ਕਰਨੀ, ਫਿਰ ਮਹਾਰਾਜ ਕਹਿੰਦੇ ਰੱਬ ਦੇ ਗੁਣਾਂ ਦੀ ਵਿਚਾਰ ਕਰਨੀ ਬੈਠ ਕੇ। ਰੱਬ ਦੇ ਜਿਹੜੇ ਗੁਣ ਨੇ, ਇੱਕ ਓਂਕਾਰ ਸਤਨਾਮ, ਇਹ ਗੁਣ ਨੇ ਕਰਤਾ ਪੁਰਖ। ਇਹ ਮਨ ਦੇ ਅੰਦਰ ਇੱਕ ਇੰਨੀ ਇਕਾਗਰਤਾ ਹੋਣੀ ਚਾਹੀਦੀ ਕਿ ਬੋਲਦਿਆਂ ਬੋਲਦਿਆਂ ਨਾਲ ਨਾਲ ਹੀ ਅਰਥ ਸਾਹਮਣੇ ਆਉਂਦੇ ਰਹਿਣ। ਇਹ ਪਹਿਲਾਂ ਪਹਿਲਾਂ ਪਕਾਉਣੇ ਪੈਂਦੇ ਨੇ, ਫਿਰ ਆਪਣੇ ਆਪ ਹੀ ਬਣੀ ਜਾਂਦੇ ਨੇ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਜਦੋਂ ਆਪਾਂ ਅਕਾਲ ਪੁਰਖ ਦੇ ਸ਼ੁਭ ਗੁਣਾਂ ਦੀ ਵਿਚਾਰ ਕਰਦੇ ਹਾਂ, ਜਾਪ ਸਾਹਿਬ ਦੇ ਸਾਰੇ ਅਰਥ ਸ਼ੁਭ ਗੁਣ ਜਿੰਨੇ ਵੀ ਨੇ, ਜਦੋਂ ਆਪਾਂ ਉਹਨਾਂ ਗੁਣਾਂ ਦੀ ਵਿਚਾਰ ਕਰਦੇ ਹਾਂ ਕਿ ਵਾਹਿਗੁਰੂ ਦੇ ਗੁਣ ਕਿੱਡੇ ਵੱਡੇ ਨੇ, ਉਹ ਗੁਣਾਂ ਨੂੰ ਕਹਿੰਦੇ ਆਪਣੇ ਅੰਦਰ ਗਿਆਨ ਪ੍ਰਗਟ ਹੋ ਜਾਂਦਾ। ਗੁਣਦਾਤਾ ਵਿਰਲਾ ਸੰਸਾਰ, ਗੁਣਾਂ ਦਾ ਦਾਤਾ ਕੋਈ ਵਿਰਲਾ ਵਿਰਲਾ ਹੀ ਹੁੰਦਾ ਸੰਸਾਰ ਦੇ ਅੰਦਰ। ਸਤਿਗੁਰੂ ਗੁਣਾਂ ਦੇ ਦਾਤੇ ਨੇ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ। ਇਹ ਬ੍ਰਹਮ ਗਿਆਨੀ ਵਿੱਚ ਵੀ ਇਹੀ ਚੀਜ਼ ਆ ਜਾਂਦੀ ਹੈ, ਕਿਉਂਕਿ ਬ੍ਰਹਮ ਗਿਆਨ ਵਿੱਚ ਜਦੋਂ ਚਲਿਆ ਜਾਂਦਾ ਜੀਵ, ਉਦੋਂ ਉਹ ਵੀ ਗੁਣਾਂ ਦਾ ਦਾਤਾ ਬਣ ਜਾਂਦਾ। ਸਤਿਗੁਰੂ ਵੀ ਗੁਣਾਂ ਦੇ ਦਾਤੇ ਨੇ। ਇੱਥੇ ਆਪ ਗੁਰੂ ਨਾਨਕ ਦੇਵ ਜੀ ਸਿੱਧਾ ਨਹੀਂ ਕਹਿੰਦੇ, ਕਹਿੰਦੇ ਗੁਣ ਦਾਤਾ ਵਿਰਲਾ ਸੰਸਾਰ, ਤੁਸੀਂ ਹੀ ਤਾਂ ਹੋ ਦਾਤੇ ਗੁਣਾਂ ਦੇ, ਹੋਰ ਸਾਨੂੰ ਕਿਹਨੇ ਗੁਣ ਦੇਣੇ ਨੇ? ਇੰਨੇ ਨੇ ਸੋਹਣੇ ਗੁਣ ਖਾਲਸੇ ਨੂੰ ਬਖਸ਼ਿਸ਼ ਕੀਤੇ ਨੇ, ਗੁਰਸਿੱਖਾਂ ਨੂੰ ਬਖਸ਼ਿਸ਼ ਕੀਤੇ ਨੇ, ਤਾਂ ਗੁਰਸਿੱਖਾਂ ਦੀ ਧੂੜੀ ਨੂੰ ਲੋਚਦੇ ਨੇ ਦੇਵਤੇ। ਸਾਚੀ ਕਰਨੀ ਗੁਰ ਵਿਚਾਰ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਵਿਚਾਰ ਕੀਤੀ ਹੈ, ਉਹਨਾਂ ਦੀ ਕਰਨੀ ਜਿਹੜੀ ਹੈ ਸੱਚੀ ਹੋ ਗਈ, ਤਾਂ ਕਿ ਨਿਰਮਲ ਰੀਤ ਉਹਨਾਂ ਦੀ ਰਾਤ ਦਿਨ ਦੀ ਜਿਹੜੀ ਕਰਨੀ ਹੈ, ਬੈਠਕ ਉਠਕ ਹੈ, ਬੋਲਣਾ ਚੱਲਣਾ ਹੈ, ਕਾਰ ਵਿਹਾਰ ਹੈ, ਖਾਣਾ ਪੀਣਾ ਹੈ, ਉਹ ਸਾਰਾ ਸੱਚਾ ਹੋ ਜਾਂਦਾ। ਹਰ ਗੱਲ ਦੇ ਵਿੱਚ ਉਹ ਜੀਵ ਸੱਚਮੁੱਚ ਸੱਚੇ ਹੀ ਹੋ ਜਾਂਦੇ ਨੇ, ਕਿਉਂਕਿ ਉਹਨਾਂ ਨੇ ਸ਼ਬਦ ਦੀ ਵਿਚਾਰ ਕੀਤੀ, ਗੁਰਾਂ ਦੇ ਸ਼ਬਦ ਦੀ ਵਿਚਾਰ ਸੁਣੀ ਹੈ। ਉਹ ਸੁਣ ਕੇ ਫਿਰ ਹੌਲੀ ਹੌਲੀ ਆਪਣੇ ਜੀਵਨ ਨੂੰ ਤਬਦੀਲ ਕਰ ਲੈਂਦੇ ਨੇ। ਅਗਮ ਅਗੋਚਰ ਕੀਮਤ ਨਹੀਂ ਪਾਏ, ਉਹ ਗਮਤਾ ਤੋਂ ਪਹੁੰਚ ਤੋਂ ਰਹਿਤ, ਅਗੋਚਰ ਇੰਦਰੀਆਂ ਦੇ ਵਿਸ਼ੇ ਤੋਂ ਪਰੇ, ਜੋ ਵਾਹਿਗੁਰੂ ਦੀ ਕੀਮਤ ਕੋਈ ਨਹੀਂ ਪਾ ਸਕਿਆ ਅੱਜ ਤੱਕ, ਨਾ ਪਿੱਛੇ ਕਿਸੇ ਨੇ ਪਾਈ ਹੈ, ਨਾ ਹੁਣ ਨਾ ਅੱਗੇ ਨੂੰ ਕੋਈ ਪਾ ਸਕਦਾ। ਇੱਥੇ ਵੀ ਆਪ ਜੀ ਉਹੀ ਬਚਨ ਕਰਦੇ ਨੇ ਧੰਨ ਗੁਰੂ ਨਾਨਕ ਦੇਵ ਜੀ। ਬਚਨ ਤਾਂ ਸਾਰਿਆਂ ਪਾਤਸ਼ਾਹਾਂ ਦੇ ਇੱਕੋ ਹੀ ਨੇ, ਪਛਾਕੇ ਜ਼ਰੂਰ ਦਸ ਨੇ। ਜ਼ਰੂਰ ਗੁਰੂ ਅੰਗਦ ਦੇਵ ਜੀ ਰੂਪ ਹੋ ਗਏ ਗੁਰੂ ਨਾਨਕ ਦੇਵ ਜੀ, ਪਰ ਬਚਨ ਉਹੀ ਕਰਦੇ ਨੇ। ਗੁਰੂ ਨਾਨਕ ਦੇਵ ਜੀ ਵੀ ਉਹੀ ਬਚਨ ਕਰਦੇ ਨੇ, ਉਹੀ ਬਚਨ ਗੁਰੂ ਅੰਗਦ ਦੇਵ ਮਹਾਰਾਜ ਦਾ ਹੈ, ਆਪ ਲਹਿ ਮਿਲਾਈ। ਇੱਥੇ ਵੀ ਉਹੀ ਬਚਨ ਕਰਦੇ ਨੇ, ਤਾਂ ਮਿਲੀਏ ਜਾਂ ਲਏ ਮਿਲਾਏ। ਵਾਹਿਗੁਰੂ ਤਾਂ ਮਿਲਦੇ ਨੇ ਜੇ ਉਹ ਆਪ ਹੀ ਮਿਲਾ ਲੈਣ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੰਸਾਰ ਦੇ ਅੰਦਰ ਪ੍ਰਚਾਰ ਕਰ ਰਹੇ, ਸਿੱਖੀ ਦਾ ਸੰਸਾਰ ਨੂੰ ਤਾਰ ਰਹੇ ਸਨ, ਤਾਂ ਉਸ ਵਕਤ ਕਾਮਰੂ ਦੇਸ਼ ਜਿਹੜਾ ਹੈ ਉਸ ਪਾਸੇ ਭਰਥਰ ਹਰੀ ਨਾਰਦ ਮੁਨੀ ਨੂੰ ਮਿਲੇ। ਭਰਥਰ ਜੀ ਨੇ ਕਿਹਾ ਕਿ ਮੈਂ ਕੁਛ ਪ੍ਰਸ਼ਨ ਨੇ ਉਹਨਾਂ ਦੇ ਜਵਾਬ ਚਾਹੁੰਦਾ ਹਾਂ। ਨਾਰਦ ਮੁਨੀ ਜੀ ਕਹਿੰਦੇ ਇਹ ਜਵਾਬ ਸਿਰਫ ਅਕਾਲ ਪੁਰਖ ਦੇ ਸਕਦੇ ਨੇ, ਹੋਰ ਕੋਈ ਨਹੀਂ ਦੇ ਸਕਦਾ। ਕਹਿੰਦੇ ਜੀ ਅਕਾਲ ਪੁਰਖ ਨੂੰ ਤਾਂ ਕਿਵੇਂ ਮਿਲਿਆ ਜਾ ਸਕਦਾ, ਉਹ ਤਾਂ ਨਹੀਂ ਮਿਲ ਸਕਦੇ। ਕਹਿੰਦੇ ਨਹੀਂ, ਇਸ ਵਕਤ ਗੁਰੂ ਨਾਨਕ ਦੇਵ ਜੀ ਦੇ ਰੂਪ ਵਿਚ ਸੰਸਾਰ ਚ ਵਿਚਰ ਰਹੇ ਨੇ। ਉਹ ਕਹਿਣ ਲੱਗੇ ਨਹੀਂ ਫਿਰ ਅਕਾਲ ਪੁਰਖ ਜੀ ਦਾ ਕੋਈ ਐਡਰੈਸ ਕੋਈ ਅਤਾ ਪਤਾ ਹੋਊਗਾ, ਮੈਂ ਉੱਥੇ ਜਾ ਕੇ ਮਿਲ ਲੈਂਦਾ ਗੁਰੂ ਨਾਨਕ ਦੇਵ ਜੀ ਨੂੰ। ਨਾਰਦ ਮੁਨੀ ਜੀ ਕਹਿੰਦੇ ਨਾ ਗੁਰੂ ਨਾਨਕ ਦੇਵ ਜੀ ਲੱਭਿਆ ਤਾਂ ਕਿਸੇ ਨੂੰ ਲੱਭਦੇ ਹੀ ਨਹੀਂ ਹੈ।
ਕਹਿੰਦੇ ਉਹਨਾਂ ਨੂੰ ਤਾਂ ਇੱਥੇ ਬਹਿ ਕੇ ਯਾਦ ਕਰੀ ਜਾ, ਇੱਥੇ ਹੀ ਆਉਣਗੇ ਉਹ। ਗੁਰੂ ਨਾਨਕ ਦੇਵ ਜੀ ਨੂੰ ਅਕਾਲ ਪੁਰਖ ਵਾਹਿਗੁਰੂ ਨੂੰ ਜਿੱਥੇ ਕੋਈ ਯਾਦ ਕਰੇ, ਉਹਨਾਂ ਨੇ ਕਿਤੋਂ ਆਉਣਾ ਨਹੀਂ ਹੁੰਦਾ, ਉਹ ਤਾਂ ਉੱਥੇ ਹੀ ਪ੍ਰਗਟ ਹੋ ਜਾਂਦੇ ਨੇ। ਇਸ ਕਰਕੇ ਤਾਂ ਮਿਲੀਏ ਜਾਂ ਲੈ ਮਿਲਾਏ, ਜੇ ਉਹ ਆਪ ਮਿਲਾ ਲੈਣ। ਗੁਣਵੰਤੇ ਗੁਣ ਸਾਰੇ ਨੀਤ, ਜਿਹੜੀ ਗੁਣਵੰਤੀ ਗੁਣਾਂ ਵਾਲੀ ਹੈ ਜੀਵ ਰੂਪ ਇਸਤਰੀ, ਉਹ ਗੁਣ ਸਾਰੇ ਨੀਤ, ਉਹ ਨੀਤ ਰੋਜ਼ ਹੀ ਅਕਾਲ ਪੁਰਖ ਦੇ ਗੁਣਾਂ ਨੂੰ ਸਾਰ ਸੰਭਾਲ ਕਰਦੀ ਹੈ, ਰੋਜ਼ ਗੁਣ ਜਪਦੀ ਹੈ ਉਹਦੇ, ਰੋਜ਼ ਮੂਲ ਮੰਤਰ ਪੜ੍ਹਦੀ ਹੈ, ਰੋਜ਼ ਵਾਹਿਗੁਰੂ ਵਾਹਿਗੁਰੂ ਕਹਿੰਦੀ ਹੈ, ਉਹ ਰੋਜ਼ ਬਾਣੀ ਪੜ੍ਹਦੀ ਹੈ, ਉਹ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਦਾ ਗਾਇਨ ਕਰਦੀ ਹੀ ਰਹਿੰਦੀ, ਕੀਰਤਨ ਕਥਾ ਵਿਚਾਰ ਫਜ਼ੂਲ ਦੀਆਂ ਗੱਲਾਂ ਨਹੀਂ ਕਰਦੀ। ਇੱਕ ਗੱਲ ਵੀ ਕਰਨੀ ਗੁਨਾਹ ਹੋ ਜਾਂਦੀ, ਪਰ ਇੰਨੀ ਹੁਣ ਕਿੱਥੇ ਆਪਣੀ ਆਦਤ ਬਚਪਨ ਤੋਂ ਲੈ ਕੇ ਕਿਸੇ ਨੇ ਢਾਲੀ ਨਹੀਂ ਕਿ ਗੱਲ ਨਹੀਂ ਕਰਨੀ, ਜ਼ੁਬਾਨ ਬੰਦ ਰੱਖਣੀ, ਇਹ ਗੱਲ ਹੋ ਨਹੀਂ ਸਕਦੀ। ਕਿਉਂਕਿ ਫਿਰ ਕੋਈ ਨਾ ਕੋਈ ਸਤਿਗੁਰੂ ਨੇ ਜਦ ਇੱਕ ਬਚਨ ਕਹਿਤਾ ਕਿ ਵਾਹਿਗੁਰੂ ਵਾਹਿਗੁਰੂ ਕਰੋ ਭਾਈ, ਨਾਮ ਜਪੋ, ਬਾਣੀ ਪੜ੍ਹੋ। ਸੋ ਜਿਵੇਂ ਕੋਈ ਮਹਾਂਪੁਰਸ਼ਾਂ ਨੇ ਕਥਾ ਕੀਤੀ, ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੇ, ਕੋਈ ਸਿੰਘ ਸੀ ਬਾਹਰੋਂ ਆਇਆ, ਕਹਿਣ ਲੱਗਿਆ ਜੀ ਕਥਾ ਤੋਂ ਬਾਅਦ, ਕਥਾ ਤਾਂ ਬੜੀ ਸੁੰਦਰ ਸੀ, ਹੋਰ ਕੋਈ ਵਿਚਾਰ ਸੁਣਾਓ। ਦੱਸੋ ਮਹਾਂਪੁਰਸ਼ ਕਹਿੰਦੇ ਮੈਂ ਤਾਂ ਘੰਟਾ ਕਥਾ ਕਰਕੇ ਆਇਆ, ਹੁਣ ਤੈਨੂੰ ਇਸ ਤੋਂ ਉੱਤੇ ਵਿਚਾਰ ਕੀ ਸੁਣਾਵਾਂ। ਕਹਿੰਦਾ ਜੀ ਨਹੀਂ ਕੋਈ ਵਿਚਾਰ ਸੁਣਾਓ। ਕਹਿੰਦੇ ਮਹਾਂਪੁਰਸ਼ ਪੰਗਤੀ ਰਾਹੀਂ ਉਹਦੀ ਤਸੱਲੀ ਕਰਾਈ, ਕਹਿੰਦੇ ਇਸ ਤੇ ਉੱਪਰ ਨਹੀਂ ਵਿਚਾਰ, ਜਾ ਕੇ ਮਨ ਬਸਿਆ ਨਿਰੰਕਾਰ। ਕਹਿੰਦੇ ਇਸ ਤੋਂ ਉੱਤੇ ਹੋਰ ਕਿਹੜੀ ਵਿਚਾਰ ਹੋ ਸਕਦੀ ਹੈ। ਇਸ ਕਰਕੇ ਜਦੋਂ ਮਹਾਰਾਜ ਨੇ ਇੱਕ ਬਚਨ ਕਰਤਾ ਵਾਹਿਗੁਰੂ ਵਾਹਿਗੁਰੂ ਕਰਨ ਦਾ, ਨਾਮ ਜਪਣ ਦਾ, ਬਾਣੀ ਪੜ੍ਹਨ ਦਾ, ਫੇਰ ਪਤਾ ਨਹੀਂ ਗੱਲਾਂ ਕਿੱਥੋਂ ਆਉਂਦੀਆਂ ਨੇ। ਹਾਲਾਂਕਿ ਵੀ ਬੋਲਣਾ ਵੀ ਨਹੀਂ ਚਾਹੀਦਾ ਕਥਾ ਤੋਂ ਬਾਅਦ, ਪਰ ਫੇਰ ਵੀ ਕਹਿੰਦੇ ਕੋਈ ਗੱਲ ਸੁਣਾਓ, ਗੱਲ ਕਰੋ, ਇਹ ਗੱਲ ਕਿਵੇਂ ਹੈ, ਆਹ ਗੱਲ ਕਿਵੇਂ ਹੈ। ਨਾਲੇ ਪਹਿਲਾਂ ਵੀ ਬੇਨਤੀ ਕੀਤੀ ਕਈ ਵਾਰੀ ਵੀ ਜਿਹੜਾ ਵੀ ਤੁਹਾਡਾ ਫੁਰਨਾ ਉਹ ਕਥਾ ਚ ਹੀ ਆ ਜਾਣਾ, ਤੁਹਾਨੂੰ ਪੁੱਛਣ ਦੀ ਲੋੜ ਨਹੀਂ ਪੈਣੀ। ਜੇ ਗੁਰੂ ਗ੍ਰੰਥ ਸਾਹਿਬ ਚ ਇੰਨੀ ਤਾਕਤ ਨਹੀਂ, ਅੰਤਰਜਾਮੀ ਨੇ, ਸਤਿਗੁਰੂ ਸਾਹਿਬ ਜਾਣਦੇ, ਕਥਾ ਚ ਸਭ ਕੁਛ ਆ ਜਾਂਦਾ। ਤੁਸੀਂ ਘਰੋਂ ਸੰਕਲਪ ਕਰ ਲਿਆਓ ਵੀ ਅੱਜ ਆਹ ਪੁੱਛਣਾ ਹੈ, ਮਹਾਰਾਜ ਤੁਹਾਨੂੰ ਦੱਸ ਦੇਣਗੇ। ਤਾਂ ਸਤਿਗੁਰੂ ਦੇ ਤਾਂ ਰੋਜ਼ ਬਾਣੀ ਵਿਚ ਸਾਡੇ ਸੰਕਲਪ ਹੀ ਪੂਰੇ ਕਰਦੇ ਨੇ। ਗੁਣਵੰਤੀ ਗੁਣ ਸਾਰੇ ਨੀਤ, ਗੁਣਾਂ ਵਾਲੀ ਜਿਹੜੀ ਇਸਤਰੀ ਹੈ ਉਹ ਤਾਂ ਗੁਣਾਂ ਨੂੰ ਹੀ ਯਾਦ ਕਰਦੀ, ਵਾਹਿਗੁਰੂ ਦੇ ਗੁਣ ਗਾਇਨ ਹੀ ਕਰਦੀ ਰਹਿੰਦੀ ਹੈ। ਨਾਨਕ ਗੁਰਮਤ ਮਿਲੀਐ ਮੀਤ, ਮਹਾਰਾਜ ਕਹਿੰਦੇ ਉਹ ਮਿੱਤਰ ਰੂਪ ਵਾਹਿਗੁਰੂ ਅਕਾਲ ਪੁਰਖ ਨੂੰ ਮਿਲਣਾ ਤਾਂ ਗੁਰਮਤ ਲੈ ਲਓ ਪਹਿਲਾਂ, ਗੁਰਸਿੱਖਿਆ, ਗੁਰਸਾਖੀ ਜੋਤ ਪ੍ਰਗਟ ਹੋਏ। ਮਹਾਰਾਜ ਗੁਰਸਿੱਖਿਆ ਕੀ ਆਪ ਜੀ ਦੀ, ਸਾਨੂੰ ਉਹੀ ਕਿਰਪਾ ਕਰਕੇ ਸੁਣਾ ਦਿਓ। ਸੋ ਮਹਾਰਾਜ ਕਹਿੰਦੇ ਇਹਨੇ ਕਾਮ ਕਰੋ ਲੋ ਮੋਹੰਕਾਰ ਨੇ ਨਾ ਭਾਈ, ਇਹ ਸਰੀਰ ਨੂੰ ਗਾਲ ਦਿੰਦੇ ਨੇ। ਇਸ ਕਰਕੇ ਜਿਹੜੀ ਗੁਰਸਿੱਖਿਆ 18ਵੀਂ ਪੌੜੀ ਚ ਤੁਹਾਨੂੰ ਦੱਸਦੇ ਆ, ਕਾਮ ਕ੍ਰੋਧ ਕਾਇਆ ਕਉ ਗੱਲ ਹੈ। ਕਹਿੰਦੇ ਕਾਮ ਕ੍ਰੋਧ ਜਿਹੜਾ ਹੈ ਇਹ ਸਰੀਰ ਨੂੰ ਗਾਲ ਦਿੰਦਾ ਹੈ। ਕਾਮ ਵੀ ਬੰਦੇ ਛੱਡਦਾ ਕੱਖ ਨਹੀਂ ਤੇ ਕ੍ਰੋਧ ਵੀ ਨਹੀਂ ਛੱਡਦਾ। ਇਹ ਦੋਨੋਂ ਹੀ ਵੱਡੀਆਂ ਬਿਮਾਰੀਆਂ, ਲੋਭ ਮੋਹ ਹੰਕਾਰ ਦਾ ਤੇ ਇੱਥੇ ਨਾਂ ਹਾਲੇ ਨਹੀਂ ਲਿਆ ਹੈ, ਕਿਉਂਕਿ ਕ੍ਰੋਧ ਕਰਕੇ ਹੀ ਸਾਰੀਆਂ ਬਿਮਾਰੀਆਂ ਆਉਂਦੀਆਂ, ਕਾਮ ਕਰਕੇ ਬਿਮਾਰੀਆਂ ਆਉਂਦੀਆਂ। ਮਹਾਰਾਜ ਕਹਿੰਦੇ ਨੇ, ਡਾਕਟਰੀ ਬੜੀ ਸੋਹਣੀ ਗੁਰਬਾਣੀ ਵਿਚ ਮਹਾਰਾਜ ਨੇ ਵੈਦਗਿਰੀ ਸਭ ਦੱਸਤੀ ਵੀ ਇਹ ਦੋ ਚੀਜ਼ਾਂ ਜਿਹੜੀਆਂ ਸਰੀਰ ਨੂੰ ਖਰਾਬ ਕਰਦੀਆਂ, ਸਰੀਰ ਗਲਦਾ ਹੀ ਇਹਨਾਂ ਕਰਕੇ ਆ। ਜਿਉਂ ਕੰਚਨ ਸੁਹਾਗਾ ਢੱਲ, ਇੱਕ ਖਾਰੀ ਚੀਜ਼ ਹੁੰਦੀ ਹੈ ਸੁਹਾਗਾ, ਇਹ ਕੁਠਾਲੀ ਵਿਚ ਸੁਨਿਆਰਾ ਪਾ ਦਿੰਦਾ ਤਾਂ ਸੋਨਾ ਢੱਲ ਜਾਂਦਾ ਇਕਦਮ। ਇਸੇ ਪ੍ਰਕਾਰ ਕਾਮ ਅਤੇ ਕ੍ਰੋਧ ਸਰੀਰ ਨੂੰ ਢਾਲ ਦਿੰਦੇ ਨੇ, ਬਿਲਕੁਲ ਹੀ ਸਤਿਆਨਾਸ਼ ਕਰ ਦਿੰਦੇ ਨੇ ਇਹਦਾ। ਤਾਂਹੀਓ ਸਤਿਗੁਰਾਂ ਨੇ ਕਿਹਾ ਜਾਤ ਪਹਾਰਾ। ਇਸੇ ਕਰਕੇ ਸਤਿਗੁਰੂ ਕਹਿੰਦੇ ਸਾਰਿਆਂ ਨਾਲੋਂ ਵੱਡੀ ਗੱਲ ਹੈ ਜਤ ਗੰਢੀ ਸਤ ਵੱਟ, ਜਤ ਰੱਖਣਾ ਵੱਡੀ ਗੱਲ ਹੈ। ਕਸ ਕਸਵੱਟੀ ਸਹਿ ਸੋ ਤਾਓ, ਸਹਿੰਦਾ ਹੈ ਤਾਓ ਨੂੰ, ਪਾਵ ਨੂੰ, ਅਗਨੀ ਦੇ ਤਾਓ ਨੂੰ ਸਹਾਰਦਾ ਹੈ ਸੋਨਾ। ਜਦੋਂ ਸੁਹਾਗਾ ਪਾ ਦਿੱਤਾ ਜਾਂਦਾ ਹੈ, ਬਾਰਾਂ ਵਾਰੀ ਕਰਦਾ ਸੁਨਿਆਰਾ, ਬਾਰਾਂ ਵਾਰੀ ਸ਼ੁੱਧ ਕਰਕੇ ਫਿਰ ਉਹ ਬਾਰਾਂ ਬੰਨੀ ਦਾ ਸੋਨਾ ਬਣ ਜਾਂਦਾ ਹੈ। ਫਿਰ ਇੰਨਾ ਲਿਸ਼ਕਦਾ ਹੈ, ਬੜਾ ਸੋਹਣਾ ਲੱਗਦਾ ਹੈ, ਪਰ ਫਿਰ ਵੀ ਕਹਿੰਦੇ ਕਸ ਕਸਵੱਟੀ ਸਹਿ ਸੁਤਾਓ, ਫਿਰ ਵੀ ਉਹ ਕਸਵੱਟੀ ਤੇ ਲਾ ਕੇ ਦੇਖਦਾ ਉਹਨੂੰ, ਫਿਰ ਉਹ ਕਿਤੇ ਪੂਰਾ ਉਤਰਦਾ ਇੰਨਾ ਤਾਓ ਸਹਾਰਨ ਦੇ ਬਾਅਦ। ਸਤਿਗੁਰੂ ਵੀ ਇਸੇ ਤਰ੍ਹਾਂ ਸਿੱਖ ਨੂੰ ਦੇਖਦੇ ਨੇ, ਬਾਰ 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 ਪਰਖਦੇ ਨੇ। ਜਦ ਮਾਤਾ ਜੀ ਨੇ ਕਿਹਾ ਇਹ ਸਿੰਘ ਤੁਹਾਡੇ ਵਾਸਤੇ ਲੜਦੇ ਨੇ, ਘਰ ਬਾਰ ਛੱਡੇ ਨੇ, ਤੁਸੀਂ ਇਹਨਾਂ ਨੂੰ ਪ੍ਰਸ਼ਾਦਾ ਤੱਕ ਨਹੀਂ ਦਿੰਦੇ, ਵਿਚਾਰੇ ਭੁੱਖੇ ਮਰੀ ਜਾ ਰਹੇ ਨੇ, ਹੱਡੀਆਂ ਨਿਕਲੇ ਆਈ ਇਹਨਾਂ ਦੀਆਂ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਮੈਂ ਇਹਨਾਂ ਨੂੰ ਤਪ ਕਰਵਾ ਰਿਹਾ ਹਾਂ। ਕਿਉਂ ਤਪ ਕਰਵਾ ਕੇ ਮੈਂ ਇਹਨਾਂ ਦੇ ਜਿਹੜੇ ਨਾ ਪਿਛਲੇ ਜਨਮਾਂ ਦੇ ਕੀਤੇ ਹੋਏ ਕਰਮ ਨੇ, ਕਿਰੇਮਾਨ ਕਰਮ ਉਹਨਾਂ ਦੇ ਬਣੇ ਨੇ, ਸੰਚਿਤ ਕਰਮ, ਮੈਂ ਸੰਚਿਤ ਕਰਮ ਜਿਹੜੇ ਜਮ੍ਹਾਂ ਪਏ ਨੇ ਉਹ ਸਾੜਨੇ ਨੇ ਭੁੱਖੇ ਰੱਖ ਰੱਖ ਇਹਨਾਂ ਨੂੰ, ਤੇ ਫਿਰ ਇਹਨਾਂ ਨੂੰ ਦਵਾਂਗਾ ਵੀ ਬਹੁਤ ਕੁਛ। ਮਾਤਾ ਜੀ ਹੁਣ ਤਾਂ ਦੁੱਖ ਸਹਾਰ ਲੈਣਗੇ, ਪਰ ਇਤਨੇ ਸੁੱਖ ਦਿਆਂਗਾ ਖਾਲਸੇ ਨੂੰ ਕਿ ਇਤਨੇ ਸੁੱਖ ਹੋਣਗੇ ਕਿ ਦੁਨੀਆਂ ਕੋਲ ਨਾ ਸੁੱਖ ਹੋਣਗੇ ਇਹਨੇ। ਇਸੇ ਕਰਕੇ ਮੈਂ ਇੰਨੇ ਇਹਨਾਂ ਨੂੰ ਚੜਾ ਰਿਹਾ ਕਸਵੱਟੀ ਦੇ ਉੱਤੇ, ਬਾਰ ਬਾਰ ਇਹਨਾਂ ਨੂੰ ਭੱਠੀ ਚ ਪਾ ਰਿਹਾ। ਤਾਂ ਮਹਾਰਾਜ ਕਹਿੰਦੇ ਨਦਰ ਸਰਾਫ ਬੰਨੀ ਸਚੜਾਓ, ਕਹਿੰਦੇ ਫੇਰ ਜਾ ਕੇ ਬੰਨੀ ਸਚੜਾਓ, ਸੱਚਾ ਰੰਗ ਚੜਦਾ ਫਿਰ ਸਰਾਫ ਦੀ ਨਦਰ ਵਿਚ ਆਉਂਦਾ, ਫਿਰ ਜਾ ਕੇ ਉਹ ਕਹਿੰਦਾ ਕਿ ਹਾਂ ਹੁਣ ਖਰਾ ਹੈ ਇਹ, ਪਰ ਇਹ ਸੰਸਾਰ ਦੀ ਹਾਲਤ ਕੀ ਹੈ, ਜਗਤ ਪਸ਼ੂ ਅੰਗ ਕਾਲ ਕਸਾਈ, ਕਹਿੰਦੇ ਅੰਗ ਹੰਕਾਰ ਰੂਪੀ ਜਿਹੜਾ ਕਾਲ ਹੈ ਇਹ ਤਾਂ ਕਸਾਈ ਬਣਿਆ ਹੋਇਆ ਹੈ, ਤੇ ਜਿਹੜਾ ਸੰਸਾਰ ਹੈ ਜਗਤ ਸਾਰਾ ਇਹ ਪਸ਼ੂ ਬਣਿਆ ਹੋਇਆ ਹੈ, ਇਹ ਹੰਕਾਰ ਇਹਦੇ ਉੱਤੇ ਆਪਣਾ ਗਲਬਾ ਪਾਈ ਫਿਰਦਾ ਹੈ, ਤੇ ਇਹ ਕਾਲ, ਇਹ ਮੌਤ, ਇਹ ਹੰਕਾਰ, ਇਹ ਜਗਤ ਪਸ਼ੂ ਹੈ, ਇਹਨੂੰ ਸਮਝ ਨਹੀਂ ਕਿਸੇ ਗੱਲ ਦੀ। ਪਰ ਕਹਿੰਦੇ ਇਹ ਵੀ ਕੀ ਕਰਨ, ਕਰ ਕਰਤਾ ਕਰਨੀ ਕਰ ਪਾਈ, ਕਰਤਾ ਅਕਾਲ ਪੁਰਖ ਵਾਹਿਗੁਰੂ ਨੇ ਜਿਹੜੀ ਕਰਨੀ ਹੈ ਇਹਨਾਂ ਦੇ ਕਰ ਹੱਥ ਵਿਚ ਪਾ ਦਿੱਤੀ, ਹਰੇਕ ਦੇ ਹੱਥ ਵਿਚ ਉਹਦਾ ਧੰਦਾ ਦੇ ਦਿੱਤਾ, ਤੂੰ ਆਹ ਕਰਨਾ, ਤੂੰ ਆਹ ਕਰਨਾ, ਤੂੰ ਆਹ ਕਿਰਤ ਕਰਨੀ ਹੈ। ਜਿਨ ਕੀਤੀ ਤਿੰਨ ਕੀਮਤ ਪਾਈ, ਇਹ ਜਿਹਨੇ ਕੀਤੀ ਪੈਦਾ ਸ੍ਰਿਸ਼ਟੀ ਉਸੇ ਨੇ ਇਹਦੀ ਕੀਮਤ ਪਾਈ ਹੈ, ਬਾਕੀ ਤਾਂ ਕੋਈ ਕੀਮਤ ਪਾ ਨਹੀਂ ਸਕਿਆ। ਹੋਰ ਕਿਹਾ ਕਹੀ ਹੈ, ਕਿਸ ਕਹਿਣ ਨਾ ਜਾਈ, ਕੁਛ ਕਿਹਾ ਨਹੀਂ ਜਾ ਸਕਦਾ, ਹੋਰ ਅਸੀਂ ਕੀ ਕਹੀਏ। ਇਹ ਗੁਰਾਂ ਦਾ ਉਪਦੇਸ਼ ਹੈ, ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਨੇ ਉਪਦੇਸ਼ ਨੂੰ ਚੰਗੀ ਤਰ੍ਹਾਂ ਸੁਣਿਆ ਵੀ ਕਾਮ ਕ੍ਰੋਧ ਆਦਿਕ ਜਿਹੜੀਆਂ ਚੀਜ਼ਾਂ ਨੇ ਇਹ ਸਰੀਰ ਨੂੰ ਗਾਲਦੀਆਂ ਨੇ, ਸਤਿਗੁਰੂ ਨੂੰ ਸਿੱਖ ਫਿਰ ਭਾਉਂਦਾ ਨਹੀਂ ਹੈ। ਭਾਉਂਦੇ ਮਹਾਰਾਜ ਜੀ ਕਿਹੜੇ ਨੇ ਫਿਰ? ਤਾਂ 19ਵੀਂ ਪੌੜੀ ਵਿਚ ਕਹਿੰਦੇ ਖੋਜਤ ਖੋਜਤ ਅੰਮ੍ਰਿਤ ਪੀਆ, ਜਿਨ੍ਹਾਂ ਨੇ ਸਰੀਰ ਦੇ ਅੰਦਰ ਭਾਈ ਖੋਜਿਆ ਹੈ, ਆਪਣੇ ਆਪ ਨੂੰ ਅੰਦਰੋਂ ਖੋਜਣਾ ਹੈ, ਬਾਹਰ ਖੋਜਣਾ, ਬਾਹਰ ਤਾਂ ਬਹੁਤ ਸੋ, ਜਿਵੇਂ ਨਿਕਸਨ ਅਮਰੀਕਨ ਰਾਸ਼ਟਰਪਤੀ ਬਹੁਤ ਪਹਿਲਾਂ ਹੋਇਆ, ਉਹਦੀ ਨਿੱਜੀ ਡੈਰੀ ਵਿਚ ਇਹ ਕਹਿੰਦੇ ਲਿਖਿਆ ਹੋਇਆ ਸੀ, ਕਹਿੰਦੇ ਮੈਂ ਸਾਇੰਸਦਾਨਾਂ ਨੂੰ ਅਪੀਲ ਕਰਾਂਗਾ ਇਹ ਕਿ ਬਾਹਰ ਦੀ ਖੋਜ ਤਾਂ ਬੰਦਾ ਬਹੁਤ ਕਰਦਾ, ਤੁਸੀਂ ਖੋਜਾਂ ਕਰੀ ਜਾਓ, ਦਰਖਤਾਂ ਦੀਆਂ ਖੋਜਾਂ, ਪੰਛੀਆਂ ਦੀਆਂ ਖੋਜਾਂ, ਸਮੁੰਦਰ ਦੀਆਂ ਖੋਜਾਂ, ਆਕਾਸ਼ ਦੀਆਂ ਖੋਜਾਂ, ਪਤਾ ਨਹੀਂ ਕੀ ਕੀ ਖੋਜਦੇ ਰਹਿੰਦੇ ਹੋ। ਪਰ ਮੈਂ ਸਾਇੰਸਦਾਨਾਂ ਨੂੰ ਇਹ ਕਹਾਂਗਾ ਕਿ ਮਨ ਨੂੰ ਖੋਜੋ, ਮਨ ਨੂੰ ਕਿ ਮਨ ਕੀ ਹੈ। ਮਹਾਰਾਜ ਕਹਿੰਦੇ ਨੇ ਖੋਜਤ ਖੋਜਤ ਅੰਮ੍ਰਿਤ ਪੀਆ, ਸੁਰ ਨਾਲ ਮੁਰਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ।